दीपक जी ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਫਿਰ ਸਿੱਖਿਆ ਕ੍ਰਾਂਤੀ ਤਾਂ ਆ ਰਹੀ ਆ ਰੋਜ਼ਾਨਾ, ਅਤੇ ਤੁਸੀਂ ਕੱਲ੍ਹ ਵੀ ਗੱਲ ਸਾਂਝੀ ਕੀਤੀ ਸੀ, ਹੁਣ ਤਸਵੀਰਾਂ ਜਿਹੜੇ ਉੱਥੇ ਸਿੱਖਿਆ ਕ੍ਰਾਂਤੀ ਦੇ ਨਾਮ 'ਤੇ ਕੀਤੀਆਂ ਮੁਰੰਮਤਾਂ ਦੇ ਪੱਥਰ ਲੱਗੇ ਨੇ ਉਹਦੇ ਉੱਪਰ, ਸਿੱਖਿਆ ਕ੍ਰਾਂਤੀ ਫਿਰ ਮੁੱਖ ਮੰਤਰੀ ਦਾ ਨਾਮ, ਪਰ ਮੁਰੰਮਤ ਕਿੱਥੇ ਦੀ ਹੋ ਰਹੀ ਹੈ ਸਿੱਖਿਆ ਕ੍ਰਾਂਤੀ ਦੀ?
ਵਿਜੇ ਜੀ, ਜਿਸ ਦਿਨ ਅਜੇ ਇਹ ਪ੍ਰੋਗਰਾਮ ਉਲੀਕਿਆ ਜਾ ਰਿਹਾ ਸੀ ਸਰਕਾਰੀ ਦਫ਼ਤਰਾਂ 'ਚ ਬੈਠ ਕੇ, ਆਪਾਂ ਉਸ ਦਿਨ ਆਪਣੇ ਸਰੋਤਿਆਂ ਨਾਲ, ਆਪਣੇ ਦਰਸ਼ਕਾਂ ਨਾਲ ਇਸ ਗੱਲ ਦੀ ਸਾਂਝ ਪੁਆਈ ਸੀ ਕਿ 55 ਦਿਨ ਦਾ ਰੋਡ ਮੈਪ ਮਿਥਿਆ
ਜੀ,
ਤੇ 55 ਦਿਨਾਂ ਦੇ ਰੋਡ ਮੈਪ ਦੇ ਵਿੱਚ ਪੰਜਾਬ 'ਚ ਇਹਨਾਂ ਨੇ ਨੀਂਹ ਪੱਥਰਾਂ ਦੀ, ਉਦਘਾਟਨੀ ਪੱਥਰਾਂ ਦੀ ਹਨੇਰੀ ਲਿਆ ਦੇਣੀ ਹੈ, ਤੇ ਉਹਦੇ ਵਿੱਚ ਇਹਨਾਂ ਨੇ 10,500 ਦੇ ਕਰੀਬ ਸਕੂਲ ਚੁਣੇ ਨੇ, ਤੇ ਜਿਹਦੇ ਵਿੱਚ 25,000 ਤੋਂ ਵੱਧ ਨੀਂਹ ਪੱਥਰ ਰੱਖੇ ਨੇ। ਆਪਾਂ ਖਰਚੇ ਦਾ ਹਿਸਾਬ ਕਿਤਾਬ ਕੇ ਸੀਨੀਅਰ ਸੈਕੰਡਰੀ ਨੂੰ ਇੰਨਾ, ਹੈ ਨਾ, ਪ੍ਰਾਇਮਰੀ ਨੂੰ ਇੰਨਾ, ਹਾਈ ਨੂੰ ਇੰਨਾ, ਪਰ ਪੱਥਰ 5,000 ਵੱਖਰਾ, ਹੈ ਨਾ, ਇਹ ਸਾਰਾ ਕੁਛ, ਫੋਟੋਗ੍ਰਾਫੀ ਇਹੋ ਜਿਹੀ ਚਾਹੀਦੀ ਹੈ, ਕੈਮਰੇ ਵਾਲੇ ਇਹੋ ਜਿਹੇ ਚਾਹੀਦੇ ਨੇ, ਉਹ ਸਾਰੀ ਆਪਾਂ ਖੁਲਾਸਾ ਕਰਦੇ ਦੱਸਦੇ ਕਿ 25 ਕਰੋੜ ਖਰਚਣਾ। ਤੇ ਜੇ 10,500 ਤੋਂ ਵੱਧ ਸਕੂਲਾਂ 'ਚ ਆਪਾਂ ਗੱਲ ਕਰ ਰਹੇ ਸੀ ਨੀਂਹ ਪੱਥਰ ਰੱਖੇ ਜਾਣੇ ਆ, ਪਰ ਨੀਂਹ ਪੱਥਰ 25,000 ਤੋਂ ਵੱਧ ਰੱਖੇ ਜਾਣੇ ਆ, ਤੇ ਉਹਦੇ ਲਈ ਇੱਕ ਸਕੂਲ 'ਚ 2-3 ਦਿਨ ਵੀ ਆਉਣਗੇ। ਕੱਲ੍ਹ ਇੱਕ MLA ਸਾਹਿਬ ਗਏ ਸੀ ਨੀਂਹ ਪੱਥਰ ਰੱਖਣ
ਜੀ,
ਮਤਲਬ ਇੱਕੋ ਸਕੂਲ 'ਚ 3 ਨਹੀਂ ਰੱਖੇ
ਜੀ,
ਇੱਕੋ ਕੰਧ 'ਤੇ 3 ਰੱਖੇ। ਪਹਿਲਾਂ ਇੱਕ ਖੁੰਜੇ 'ਚ ਇੱਕ, ਆਹ ਲਓ ਜੀ ਲਾਇਬ੍ਰੇਰੀ ਦੇ ਕਮਰੇ ਦਾ ਜੀ, ਆਹ ਲਓ ਜੀ ਲੈਬ ਦਾ, ਆਹ ਲਓ ਜੀ ਨਵਾਂ ਦਰਵਾਜ਼ਾ ਲੱਗਿਆ, ਆਹ ਲਓ ਜੀ ਨਵਾਂ ਪਲਸਤਰ, ਮਤਲਬ ਇੱਦਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਨੇ। ਫਿਰ ਜੋੜੇ ਮਾਜਰਾ ਸਾਹਿਬ ਖਾਸੇ ਚਰਚਾ 'ਚ ਆ ਗਏ, ਜਿਹੜੇ ਮਤਲਬ ਆਪਣਾ ਜਦੋਂ MLA ਦੀ ਭਰੀ ਸੀ ਕਾਗਜ਼ ਪੱਤਰੀ, ਉਹ 'ਚ ਲਿਖਿਆ ਪਲੱਸ ਟੂ, ਅਤੇ ਜਿਹੜੇ BEd ਨੇ, MEd ਨੇ, ਹੈ ਨਾ, ਤਜਰਬੇਕਾਰ ਅਧਿਆਪਕ ਨੇ, ਉਹਨਾਂ ਨਾਲ ਬੋਲ ਚਾਲ ਕਹੀ ਗਿਆ। ਮੈਂ ਕਹਿੰਦਾ ਉਹਨਾਂ ਦੀ ਕੋਈ ਵਿਭਾਗੀ ਖਾਮੀ ਹੈ, ਤੁਸੀਂ ਵਿਭਾਗੀ ਰਿਪੋਰਟ ਕਰੋ, ਵਿਭਾਗੀ ਕਾਰਵਾਈ ਕਰੋ, ਹੈ ਨਾ, ਪਰ ਇਹ ਤਰੀਕਾ, ਉਹ ਵੀ ਵਿਦਿਆਰਥੀਆਂ ਦੇ ਸਾਹਮਣੇ ਉਹਨਾਂ ਨਾਲ ਜਿਹੋ ਜਿਹਾ ਬੋਲ ਚਾਲ ਕਰ ਰਹੇ ਹੋ, ਤੇ ਤੁਸੀਂ ਕੀ ਉਮੀਦ ਕਰਦੇ ਹੋ ਕਿ ਫਿਰ ਬੱਚੇ ਅਧਿਆਪਕਾਂ ਦਾ ਸਤਿਕਾਰ ਕਿਵੇਂ ਕਰਨਗੇ, ਮਾਪਿਓ ਨਾਲ ਸਤਿਕਾਰ ਕਿਵੇਂ ਕਰਨਗੇ, ਜੇ ਤੁਹਾਨੂੰ ਆਪਣੇ ਅਧਿਆਪਨ ਖੇਤਰ ਦਾ, ਉਹ ਇੱਕ ਬਹੁਤ ਚੱਲਦੀ ਆ ਨਾ ਕਿ ਇੱਕ ਟੀਚਰ ਦਾ ਮਾਮਲਾ ਆ ਗਿਆ ਕਿ ਉਹ ਰੈੱਡ ਲਾਈਟ ਜੰਪ ਦਾ ਸ਼ਾਇਦ ਚਲਾਉਣ ਦਾ ਕੁਛ, ਤੇ ਜਦ ਸਭ ਖੜੇ ਹੋ ਕੇ ਮਤਲਬ ਕਿ, ਹੈ ਨਾ, ਸੋ ਇਸ ਤਰੀਕਾ ਕਿ ਉਹਨਾਂ ਲਈ ਇੱਕ ਉਦਾਹਰਨ ਪੇਸ਼ ਕਰਨੀ ਸੀ, ਤੁਸੀਂ ਆਹ ਕੁਛ ਕਰ ਰਹੇ ਹੋ
ਜੀ।
ਫਿਰ ਜਿਸ ਦਿਨ ਆਪਾਂ ਇਹ ਸਾਰੇ ਵਰਤਾਰੇ ਦਾ ਜ਼ਿਕਰ ਕਰ ਰਹੇ ਸੀ, ਉਸ ਦਿਨ ਮੈਂ ਜ਼ਿਕਰ ਕੀਤਾ ਸੀ ਕਿ ਸਕੂਲਾਂ ਕਾਲਜਾਂ ਦੇ, ਸਕੂਲਾਂ ਦੇ ਵਿੱਚ ਪ੍ਰਾਇਮਰੀ, ਮਿਡਲ, ਹਾਈ, ਸੀਨੀਅਰ ਸੈਕੰਡਰੀ, ਉਹਨਾਂ 'ਚ 1 ਲੱਖ ਤੋਂ ਉੱਪਰ ਜਿਹੜਾ ਵੀ ਕੰਮ ਪਿਛਲੇ 3 ਸਾਲਾਂ 'ਚ ਹੋਇਆ ਉਹਦਾ ਨੀਂਹ ਪੱਥਰ ਰੱਖਿਆ ਜਾਣਾ, ਚਾਹੇ ਕੁਰਸੀਆਂ ਆਈਆਂ ਹੋਣ, ਚਾਹੇ ਮੇਜ਼ ਆਏ ਹੋਣ, ਚਾਹੇ ਲਾਇਬ੍ਰੇਰੀ 'ਚ ਰੰਗ ਹੋਇਆ ਹੋਵੇ, ਚਾਹੇ ਕੰਧਾਂ ਨੂੰ ਰੰਗ ਹੋਇਆ ਹੋਵੇ, ਚਾਹੇ 4 ਦੀਵਾਰੀਆਂ ਬਣੀਆਂ ਹੋਣ, ਚਾਹੇ 4 ਦੀਵਾਰੀ ਦੀ ਮੁਰੰਮਤ ਹੋਈ ਹੋਵੇ, ਚਾਹੇ ਮੈਦਾਨ 'ਚ ਕੋਈ ਨੈੱਟ ਲੱਗਿਆ ਹੋਵੇ, ਚਾਹੇ ਖੇਡ ਮੈਦਾਨ ਤਿਆਰ ਹੋਇਆ ਹੋਵੇ, ਚਾਹੇ ਪਖਾਨਾ ਨਵਾਂ ਬਣਿਆ ਹੋਵੇ, ਚਾਹੇ ਪਖਾਨੇ ਦੀ ਮੁਰੰਮਤ ਹੋਵੇ, ਸੋ ਅੱਜ ਉਹ ਪੱਥਰ ਆ ਗਏ ਸਾਹਮਣੇ ਭਾਈ
ਜੀ।
ਅੱਜ MLA ਸਾਹਿਬ ਲਾਭ ਸਿੰਘ ਉਗੋਕੇ ਜੀ ਨੇ ਬਰਨਾਲੇ ਖੇਤਰ ਦੇ ਘੁੰਨਸ ਦੇ ਵਿੱਚ ਸਕੂਲ ਦੇ ਵਿੱਚ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ, ਪਤਾ ਨੀ ਕਿ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨਾਮ ਕਿਵੇਂ ਲਿਖਣਾ ਭੁੱਲ ਗਏ, ਸ਼ਾਇਦ ਇਸ ਕਰਕੇ ਕਿ ਉੱਥੇ ਆਏ ਨਹੀਂ ਸੀ, ਵੈਸੇ ਆਏ ਤਾਂ ਮੁੱਖ ਮੰਤਰੀ ਸਾਹਿਬ ਵੀ ਨਹੀਂ ਸੀ, ਮੈਨੂੰ ਹਰਜੋਤ ਬੈਂਸ ਵੀ ਕਿਤੇ ਨਹੀਂ ਦਿਖੇ, ਵੈਸੇ ਹੋ ਸਕਦਾ ਪਹਿਲਾਂ ਪ੍ਰੋਗਰਾਮ ਹੋਵੇ ਫਿਰ ਬਾਅਦ 'ਚ ਨਾ ਹੋਵੇ, ਪਰ ਉੱਪਰ ਮੁੱਖ ਮੰਤਰੀ ਸਾਹਿਬ ਦਾ ਨਾਮ ਹੈ ਕਿ ਉਹਨਾਂ ਦੀ ਰਹਿਮ ਨਵਾਈ ਹੇਠ ਅਸੀਂ ਕੰਮ ਕਰ ਰਹੇ ਹਾਂ, ਫਿਰ ਥੱਲੇ ਸਿੱਖਿਆ ਮੰਤਰੀ ਦਾ ਨਾਮ ਹੈ, ਫਿਰ ਥੱਲੇ ਆਪਣਾ MLA ਸਾਹਿਬ ਦਾ ਨਾਮ ਹੈ, ਤੇ ਜਦੋਂ ਅਖੀਰਲੀ ਲਾਈਨ ਪੜ੍ਹੀ, ਪਖਾਨਿਆਂ ਦੀ ਮੁਰੰਮਤ ਦੇ ਕੰਮ ਦਾ ਉਦਘਾਟਨ ਕੀਤਾ, ਮਤਲਬ ਉਹਨੂੰ ਪਖਾਨਿਆਂ ਦੀ ਮੁਰੰਮਤ ਦਾ, ਕੱਲ ਨੂੰ ਟੂਟੀਆਂ ਦਾ ਵੀ ਕਰ ਦਿਓ, ਪਖਾਨਿਆਂ 'ਚ ਟੂਟੀ ਬਦਲੀ, ਸੋ ਫਿਰ ਉਹਦਾ ਵੀ ਉਦਘਾਟਨ ਕਰਨਾ ਬਣੂਗਾ, ਹੈ ਨਾ, ਕੱਲ ਮਤਲਬ ਇੱਕ ਪੰਜਾਬ ਦਾ ਬਹੁਤ ਚਿੰਤਕ ਵਿਅਕਤੀ ਹੈ, ਬੜਾ ਗੰਭੀਰ ਹੈ, ਉਹ ਕਦੇ ਹਲਕੀ ਟਿੱਪਣੀ ਨਹੀਂ ਕਰਦਾ, ਮੈਨੂੰ ਉਹਦੀ ਉਸ ਟਿੱਪਣੀ 'ਚ ਬਹੁਤ ਵਜਨ ਲੱਗਿਆ, ਉਹ ਕਹਿੰਦੇ ਵੀ ਜੇ ਇਸ ਤਰ੍ਹਾਂ ਉਦਘਾਟਨ ਕਰਨਾ, ਕੱਲ ਨੂੰ ਸਕੂਲ 'ਚ ਫਰਸ਼ ਨਵਾਂ ਪਾਇਆ ਹੋਊਗਾ, ਤੇ ਉਸ ਨਵੇਂ ਫਰਸ਼ ਦਾ ਵੀ ਉਦਘਾਟਨ ਕਰਨ, ਪਰ ਬੇਨਤੀ ਹੈ ਕਿ ਪੱਥਰ ਫਿਰ ਫਰਸ਼ 'ਤੇ ਹੀ ਲਾਉਣ, ਹੁਣ ਇਹਦੇ ਬਹੁਤ ਦੂਰ ਤੱਕ ਅਰਥ ਜਾਂਦੇ ਆ
ਜੀ,
ਸੋ ਇਸ ਲਈ ਮਤਲਬ ਜੇਕਰ ਗੰਭੀਰ ਟਿੱਪਣੀ ਕਰਨ, ਤੁਸੀਂ ਦਿਖਾਉਣਾ ਕਿਉਂ ਚਾਹੁੰਦੇ ਹੋ? ਮੈਂ ਅੱਗੇ ਵੀ ਇਹ ਗੱਲ ਕੀਤੀ ਆ ਵਿਜੇ ਜੀ ਕਿ ਜੇ ਸਰਕਾਰਾਂ ਨੂੰ, ਕਿਸੇ ਨੂੰ ਵੀ, ਅਕਾਲੀਆਂ ਨੂੰ ਵੀ ਇਹ ਭਰਮ ਸੀ ਕਿ ਸ਼ਾਇਦ ਇਸ਼ਤਿਹਾਰਾਂ ਨਾਲ, ਅਖਬਾਰਾਂ 'ਚ ਐਡ ਦੇਣ ਨਾਲ, ਟੈਲੀਵਿਜ਼ਨਾਂ 'ਤੇ ਇਸ਼ਤਿਹਾਰ ਚਲਾਉਣ ਨਾਲੇ ਲੋਕਾਂ ਨੂੰ ਪਤਾ ਚੇਤੇ ਆਉਂਦਾ ਸੀ ਕੀ ਕੰਮ ਕੀਤੇ, ਕਾਂਗਰਸ ਵੀ ਇਸੇ ਭਰਮ ਭੁਲੇਖੇ 'ਚ ਰਹਿੰਦੀ ਆਈ ਆ, ਤੇ ਹੁਣ ਵਾਲੀ ਸਰਕਾਰ ਵੀ ਉਸੇ ਰਾਹ 'ਤੇ ਪੈ ਗਈ, ਸੋ ਜੇਕਰ ਮੈਂ ਅਕਸਰ ਇਹ ਗੱਲ ਕਰਦਾ ਕਿ ਜੇਕਰ ਤੁਸੀਂ ਕੰਮ ਕੀਤੇ ਹੋਣ ਤਾਂ ਤੁਹਾਨੂੰ ਇਸ਼ਤਿਹਾਰ ਲਾ ਕੇ, ਪੱਥਰ ਲਾ ਕੇ, ਬੋਰਡ ਲਾ ਕੇ ਲੋਕਾਂ ਨੂੰ ਦੱਸਣਾ ਨਹੀਂ ਪੈਂਦਾ, ਲੋਕ ਆਪ ਪ੍ਰਚਾਰ ਕਰਨ ਲੱਗ ਜਾਂਦੇ ਆ
ਜੀ,
ਸੋ ਜਿਹੜੀ ਚੀਜ਼ ਮਸ਼ਹੂਰ ਹੋ ਜਾਵੇ, ਤੁਸੀਂ ਕੋਈ ਆਪਣੀ ਨਵੀਂ ਦੁਕਾਨ, ਨਵਾਂ ਢਾਬਾ, ਨਵਾਂ ਕੋਈ ਕਾਰੋਬਾਰ ਖੋਲ੍ਹੋ ਅਤੇ ਤੁਹਾਡੇ ਇਲਾਕੇ 'ਚ ਕੋਈ ਮਸ਼ਹੂਰ ਦੁਕਾਨ ਹੋਵੇ, ਕੋਈ ਮਸ਼ਹੂਰ ਕਾਰੋਬਾਰੀ ਹੋਵੇ, ਤੁਸੀਂ ਆਪਣੇ ਕਾਰਡ 'ਤੇ ਆਪਣੇ ਬੈਨਰ 'ਤੇ ਉਹਦਾ ਪ੍ਰਚਾਰ ਆਪ ਹੀ ਕਰ ਦਿੰਦੇ ਹੋ। ਨੀਅਰ ਫਲਾਣਾ ਉਹਦੇ ਲਾਗੇ, ਉਹੀ ਉਹਦੇ ਬ੍ਰਾਂਡ ਅੰਬੈਸਡਰ ਬਣ ਜਾਂਦੇ ਤੁਸੀਂ ਆਪ ਹੀ। ਸੋ ਇਸ ਲਈ ਇੱਥੇ ਵੀ ਲੋਕ ਆਪਣੇ ਆਪ ਬ੍ਰਾਂਡ ਅੰਬੈਸਡਰ ਬਣ ਜਾਂਦੇ ਨੇ ਜੇ ਸਰਕਾਰਾਂ ਕੰਮ ਕਰਦੇ ਹਨ। ਲੋਕ ਆਪ ਕਹਿਣ ਲੱਗ ਜਾਂਦੇ ਕਿ ਬਾਈ ਇਹ ਸਰਕਾਰ ਨੇ ਕਮਾਲ ਕੀਤਾ, ਇਹ ਸਰਕਾਰ ਨੇ ਇਹ ਕੰਮ ਕੀਤਾ। ਸੋ ਜੇਕਰ ਤੁਸੀਂ ਚੰਗਾ ਕਰੋਗੇ ਤਾਂ ਲੋਕ ਤੁਹਾਡਾ ਗੁਣਗਾਨ ਕਰਨਗੇ
ਜੀ।
ਸੋ ਇਸ ਲਈ ਇਹ 25 ਕਰੋੜ ਜਿਹੜੇ ਪੰਜਾਬ ਦੇ ਫੂਕ ਰਹੇ ਹੋ, ਚੰਗਾ ਹੋਵੇ ਜੇ ਕਿਸੇ ਪੰਜਾਬ ਦੇ ਕੰਮ 'ਤੇ ਲਾਏ ਹੁੰਦੇ। ਜੇ ਇਹੀ ਜ਼ੋਰ ਮਾਸਟਰਾਂ ਦੇ ਉੱਤੇ ਇਸ ਕੰਮ ਲਈ ਲਾਇਆ ਹੁੰਦਾ ਕਿ ਤੁਹਾਨੂੰ ਅਸੀਂ ਸਾਰਾ ਢਾਂਚਾ ਪੂਰਾ ਕਰਕੇ ਦਿੰਦੇ ਹਾਂ, ਤੁਹਾਨੂੰ ਅਸੀਂ ਸਟਾਫ ਦੀ ਕਮੀ ਪੂਰੀ ਕਰਕੇ ਦਿੰਦੇ ਹਾਂ, ਤੁਹਾਨੂੰ ਅਸੀਂ ਮਾਹੌਲ ਪੜ੍ਹਾਈ ਵਾਲਾ ਸਿਰਜ ਕੇ ਦਿੰਦੇ ਹਾਂ, ਤੁਸੀਂ ਰਿਜ਼ਲਟ ਦਿਓ, ਜਿੱਦਾਂ ਲੱਗਦਾ ਕਿ ਸਿੱਖਿਆ ਕ੍ਰਾਂਤੀ। ਇਹ ਸਿੱਖਿਆ ਕ੍ਰਾਂਤੀ ਨਹੀਂ, ਇਹ ਪੱਥਰ ਕ੍ਰਾਂਤੀ ਹੈ ਜਨਾਬ। ਅਤੇ ਇਸ ਲਈ ਇਹ ਪੰਜਾਬ ਨੇ ਸੋਚ ਕੇ ਬਦਲਾਅ ਨਹੀਂ ਲਿਆਂਦਾ ਸੀ, ਪਰ ਅਸੀਂ ਉਸ ਬਦਲਾਅ 'ਚ ਚਲੇ ਗਏ ਹਾਂ ਜਦੋਂ ਅਸੀਂ ਹੁਣ ਪਖਾਨਿਆਂ ਲਈ ਵੀ, ਪਖਾਨਿਆਂ ਦੇ ਮੁਰੰਮਤ ਲਈ ਵੀ MLA ਸਾਹਿਬ ਸੱਦਦੇ ਹਾਂ, ਉਦਘਾਟਨ ਕਰ ਲਈ। ਚਲੋ ਰੱਬ ਭਲੀ ਕਰੇ।
ਦੀਪਕ ਜੀ ਦੱਸਿਓ, ਡੇਰਾ ਸਿਰਸਾ ਮੁਖੀ 13ਵੀਂ ਵਾਰ ਪੈਰੋਲ ਦੀ ਸਰਕਾਰੀ ਮਿਹਰਬਾਨੀ ਹੋਈ ਆ, ਹੁਣ ਕਾਹਤੇ ਪੈਰੋਲ, ਹੁਣ ਕਿੱਥੇ ਇਲੈਕਸ਼ਨ?
ਜਿਮਨੀ ਚੋਣਾ ਜੀ, ਹੁਣ ਐਂ ਕਹਿ ਦਿੰਦੇ ਆਪਾਂ, ਕਹਿਣ ਨੂੰ ਕੀ ਹੈ, ਕਹਿਣਾ ਹੀ ਹੈ। ਬਿਲਕੁਲ ਤੁਹਾਡਾ ਸਵਾਲ ਬਹੁਤ ਵਾਜਬ ਹੈ ਵਿਜੇ ਜੀ, ਕਿ ਹੁਣ ਕਿਹੜੀ ਚੋਣ, ਕਿਉਂਕਿ ਇਹਨਾਂ 13 ਦੇ ਵਿੱਚੋਂ 10 ਜਾਂ 11 ਵਾਰ ਪੈਰੋਲ ਤਦ ਮਿਲੀ ਹੈ ਜਦ ਜਦ ਚੋਣ ਹੋਈ ਹੈ ਕੋਈ
ਜੀ,
ਚਾਹੇ ਉਹ ਹਰਿਆਣਾ ਦੀ ਚੋਣ ਹੋਵੇ, ਚਾਹੇ ਉਹ ਪੰਜਾਬ ਦੀ ਚੋਣ ਹੋਵੇ, ਚਾਹੇ ਉਹ ਰਾਜਸਥਾਨ ਦੀ ਚੋਣ ਹੋਵੇ, ਚਾਹੇ ਉਹ ਵਿਧਾਨ ਸਭਾ ਦੀਆਂ ਚੋਣਾਂ ਹੋਣ, ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਹੋਣ, ਚਾਹੇ ਉਹ ਪੰਚਾਇਤੀ ਚੋਣਾਂ ਹੋਣ, ਚਾਹੇ ਕੋਈ ਖਾਸ ਬੜੀ ਜਿਮਨੀ ਚੋਣਾਂ, ਸੋ ਕਿਤੇ ਨਾ ਕਿਤੇ ਨੇੜੇ ਤੇੜੇ ਉਹਦਾ ਕਨੈਕਸ਼ਨ ਜੁੜਦਾ ਰਿਹਾ ਸਿੱਧੇ ਅਸਿੱਧੇ ਰੂਪ ਦੇ ਵਿੱਚ। ਪਰ ਹੁਣ ਮੈਨੂੰ ਇਹ ਲੱਗਦਾ ਕਿ ਕਹਿਣਾ ਇਹ ਚਾਹੀਦਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮਰੀਬ 4 ਮਹੀਨਿਆਂ ਲਈ ਪੈਰੋਲ ਤੇ ਜੇਲ੍ਹ ਚੱਲਿਆ, 5 ਮਹੀਨਿਆਂ ਲਈ ਜੇਲ੍ਹ 'ਚ ਪੈਰੋਲ ਤੇ ਚੱਲਿਆ, ਮਤਲਬ ਬਾਹਰ ਸਜ਼ਾ ਭੁਗਤਣਾ ਉਹਦਾ ਵਿਚਾਰਾ, 30 ਦਿਨ ਬਾਹਰ ਲਿਆਉਂਦੇ, ਇਹਦਾ ਮਤਲਬ ਬਾਹਰ ਦੀ ਸਜ਼ਾ ਮਿਲੀ ਹੋਈ ਹੈ ਨਾ ਉਹਨੂੰ, ਤਾਂ ਹੀ ਜ਼ਿਆਦਾ ਸਮਾਂ ਬਾਹਰ ਰੱਖਦੇ ਹੋ। ਇੱਕ ਬੰਦਾ ਵਿਜੇ ਜੀ ਬਲਾਤਕਾਰ 'ਚ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੋਵੇ, ਇੱਕ ਬੰਦਾ ਕਤਲ ਮਾਮਲੇ 'ਚ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੋਵੇ, ਤੇ ਮੈਨੂੰ ਦੱਸ ਦਿਓ ਆਪਣੇ ਪਿੰਡਾਂ ਦੇ ਵਿੱਚ ਕੋਈ ਨਾ ਕੋਈ, ਹਰੇਕ ਪਿੰਡ 'ਚ 1-2 ਬੰਦੇ ਇਹੋ ਜਿਹੇ ਲਗਾਤਾਰ ਤੁਰੇ ਆਉਂਦੇ ਹੁੰਦੇ ਨੇ ਕਿ ਕਿਸੇ ਨਾ ਕਿਸੇ ਮਾਮਲੇ 'ਚ ਉਹਨਾਂ ਨੂੰ ਉਮਰ ਕੈਦ ਹੁੰਦੀ ਹੈ। ਕਿੰਨਾ ਕੁ ਲੋਕਾਂ ਨੇ ਦੇਖਿਆ ਕਿ ਸਾਲ 'ਚ 3 ਵਾਰ ਉਹ ਛੁੱਟੀ ਕੱਟਣ ਆਪਣੇ ਘਰੇ ਆਇਆ ਹੋਵੇ
ਜੀ,
ਕਿੰਨਾ ਕੁ ਲੋਕ ਸਾਲ 'ਚ 3 ਵਾਰ ਛੱਡੋ 2 ਵਾਰ ਦੇਖਿਆ ਹੋਵੇ, ਸਾਲ 'ਚ 1 ਵਾਰ ਦੇਖਿਆ ਹੋਵੇ
ਜੀ।
ਇੱਥੇ ਮੋਰਚੇ ਲੱਗਦੇ ਆ ਭਰਾਵਾ ਬੰਦੀ ਸਿੰਘਾਂ ਦੀ ਰਿਹਾਈ ਲਈ, ਇੱਥੇ ਦੇਸ਼ ਦੇ ਵਿੱਚ ਅਖਬਾਰਾਂ 'ਚ ਇਸ਼ਤਿਹਾਰ ਲੱਗਦੇ ਨੇ, ਆਰਟੀਕਲ ਲੱਗਦੇ ਨੇ, ਖਬਰਾਂ ਛਪਦੀਆਂ ਨੇ ਕਿ ਬੰਦੇ ਨੂੰ ਜੀ ਇੰਨੇ ਸਾਲ ਦੀ ਸਜ਼ਾ ਹੋਈ ਸੀ, ਉਹਨੇ ਸਜ਼ਾ ਵੀ ਪੂਰੀ ਕਰ ਲਈ, ਅਜੇ ਤੱਕ ਉਹਨੂੰ ਰਿਹਾਈ ਨਹੀਂ, ਪੈਰੋਲ ਤਾਂ ਬਹੁਤ ਪਰੇ ਚਲੀ ਗਈ ਗੱਲ। ਅਦਾਲਤੀ ਸਜ਼ਾ ਭੁਗਤਣ ਤੋਂ ਬਾਅਦ ਵੀ ਇਹ ਸਮਾਜ ਲਈ ਖਤਰਾ ਹੈ, ਜੇ ਖਤਰਾ ਪਈ ਤੁਹਾਡੀ ਪੁਲਿਸ ਬੈਠੀ ਹੋ ਤਾਂ ਗਿੱਟਿਆਂ 'ਚ ਗੋਲੀਆਂ ਮਾਰਦੀਆਂ ਹੁਣ, ਸੋ ਫਿਰ ਮਾਰ ਲੂਗੀ ਉਹ ਗੋਲੀ
ਜੀ,
ਪਰ ਤੁਸੀਂ ਉਹਨੂੰ ਬਾਹਰ ਤਾਂ ਲਿਆਓ ਬੰਦੇ ਨੂੰ, ਜਦੋਂ ਕਾਨੂੰਨੀ ਤੌਰ 'ਤੇ ਉਹਨੇ ਜਿਹੜੇ ਗ੍ਰਾਹ ਦੇ ਹਵਾਲੇ ਵੀ ਭੇਜਿਆ ਸੀ। ਦੇਸ਼ ਦੇ ਵਿੱਚ ਕਿੰਨੇ ਸਮਾਜਿਕ ਕਾਰਕੁਨ ਨੇ ਜਿਹੜੇ ਕਿਸੇ ਲਹਿਰਾਂ ਦੇ ਹਵਾਲੇ ਨਾਲ ਅੰਦਰ ਗਏ ਤੇ ਉਹ ਬਾਹਰ ਨਹੀਂ ਆਏ, ਤੇ ਇਸੇ ਤਰ੍ਹਾਂ ਪੰਜਾਬ 'ਚ ਬੰਦੀ ਸਿੰਘ ਵਾਲਾ ਮਸਲਾ, ਉੱਥੇ ਨਹੀਂ ਗੱਲ ਹੁੰਦੀ, ਇੱਥੇ ਪੈਰੋਲ। ਔਰ ਪੈਰੋਲ ਦਾ ਤਰੀਕਾ ਦੇਖੋ, ਇੱਕ ਵਾਰ ਡੇਰਾ ਸਿਰਸਾ ਮੁਖੀ ਨੇ ਅੰਦਰ ਜਾਣ ਤੋਂ ਬਾਅਦ ਜਦੋਂ ਸਜ਼ਾਵਾਂ ਹੋ ਗਈਆਂ, ਅੰਦਰ ਚਲਾ ਗਿਆ, ਪੈਰੋਲ ਮੰਗੀ ਕਿ ਮੇਰੀ ਜੀ ਫਸਲ ਉਜੜ ਰਹੀ ਆ
ਜੀ,
ਮੈਨੂੰ ਪੈਰੋਲ ਦਿੱਤੀ ਜਾਵੇ। ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋ ਗਈ ਤੇ ਇੱਕ ਤਹਿਸੀਲਦਾਰ ਸੀ ਉਹ ਅੜ ਗਿਆ, ਮੈਨੂੰ ਨੀ ਪਤਾ ਕਾਨੂੰਨ ਦਾ ਪੱਕਾ ਸੀ ਕਿ ਬਾਬੇ ਦਾ ਵਿਰੋਧੀ ਸੀ
ਜੀ,
ਉਹਨੇ ਸਰਕਾਰ ਸਗੋਰ ਖੱਟਰ ਸਰਕਾਰ ਇੱਕ ਪਾਸੇ ਰੱਖੀ, ਕਹਿੰਦਾ ਵੀ ਇਹਦੇ ਪਰ ਨੀ ਦਸਤਖਤ ਹੁੰਦੇ। ਉਹ ਕਹਿੰਦੇ ਵੀ ਕਿਉਂ, ਸਾਰਾ ਕੁਝ ਤਾਂ ਉੱਪਰ ਓਕੇ ਹੋ ਕੇ ਆਇਆ, ਜੇਲ੍ਹ 'ਚ ਓਕੇ ਹੋ ਕੇ ਆਇਆ। ਉਹ ਕਹਿੰਦਾ ਮੇਰੇ ਕੋਲ ਫਰਜ਼ ਪਈ ਆ, ਬਾਬੇ ਦੇ ਨਾਂ 'ਤੇ ਕੋਈ ਜ਼ਮੀਨ ਨਹੀਂ ਬੋਲਦੀ, ਉਹਦੀ ਫਸਲ ਕਿਹੜੀ ਉੱਜੜ ਗਈ? ਜ਼ਮੀਨ ਤਾਂ ਸਾਰੀ ਡੇਰੇ ਦੇ ਨਾਂ ਬੋਲਦੀ ਆ, ਟਰੱਸਟ ਦੇ ਨਾਂ ਬੋਲਦੀ ਆ, ਬਾਬੇ ਦੇ ਨਾਂ ਜ਼ਮੀਨ ਹੀ ਨਹੀਂ, ਫਿਰ ਬਾਬੇ ਨੇ ਕੀ ਕਰਨਾ? ਕਹਿੰਦਾ
ਜੀ
ਉਹ ਨਹੀਂ ਦਿੱਤੀ। ਪਰ ਉਹ ਤੋਂ ਬਾਅਦ ਪਤਾ ਨਹੀਂ ਅੱਜ ਤਹਿਸੀਲਦਾਰ ਉਹ ਕਿੱਥੇ ਹੈ, ਕਿੱਥੇ ਨਹੀਂ, ਕਿੱਥੇ ਡਿਊਟੀ ਮੁੜ ਕੇ ਲੱਗੀ ਨਹੀਂ ਲੱਗੀ, ਚਲੋ। ਪਰ ਫਿਰ ਟੈਸਟਿੰਗ ਸ਼ੁਰੂ ਕੀਤੀ ਇਹਨਾਂ ਨੇ, 1 ਦਿਨ ਦੀ ਪੈਰੋਲ ਦਿੱਤੀ ਬਾਬੇ ਨੂੰ 2020 ਦੇ ਵਿੱਚ
ਜੀ,
ਕਿ ਚੈੱਕ ਕਰਕੇ ਦੇਖੀਏ ਕਿੰਨਾ ਖੋ ਹੱਲਾ ਮੱਚਦਾ, ਕਿਉਂਕਿ ਇਹ ਇਕੱਲਾ ਕਤਲ ਤੇ ਬਲਾਤਕਾਰ ਤੱਕ ਮਸਲਾ ਸੀਮਤ ਨਹੀਂ ਗਾ ਕਿ ਉਸ ਮਸਲੇ ਸਜ਼ਾ ਮਿਲ ਗਈ, ਇਹ ਪੰਜਾਬ ਦੀਆਂ ਭਾਵਨਾਵਾਂ ਨਾਲ ਵੀ ਮਸਲਾ ਜੁੜਿਆ ਹੋਇਆ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਮਾਮਲਿਆਂ 'ਚ ਵੀ ਘਿਰਿਆ ਹੋਇਆ ਡੇਰਾ ਜੀ। ਉਹਨਾਂ ਦੇ ਕਿੰਨੇ ਮਾਮਲਿਆਂ 'ਚ ਸਿੱਧੇ ਨੇ, ਉਹ ਮਾਫ਼ੀ ਵਾਲੀ ਚਿੱਠੀ ਨਾਮੇ ਵਾਲੇ ਮਾਮਲਾ ਕਿੱਡਾ ਬੜਾ ਪਹਿਲੂ ਨਾਲ ਤੁਰਿਆ ਹੁੰਦਾ, ਗੁਰੂ ਸਾਹਿਬ ਦਾ ਸਵਾਂਗ ਰਚਨ ਵਾਲਾ, ਸੋ ਸਾਰੀਆਂ ਪਹਿਲੂ ਨਾਲ ਜੁੜੇ ਨੇ। ਸੋ ਇਸ ਲਈ ਟੈਸਟ ਕੀਤਾ, 2020 ਦੇ ਵਿੱਚ 1 ਦਿਨ ਦੀ ਪੈਰੋਲ ਦਿੱਤੀ, ਜਦੋਂ ਕੋਈ ਹੋਲਾ ਨਹੀਂ ਮਚਿਆ ਤੇ ਫਿਰ 2021 ਦੇ ਵਿੱਚ ਫਿਰ 12 ਘੰਟੇ ਦੀ ਪਰੋਲ ਦਿੱਤੀ। ਦੋਏ ਵਾਰ ਆਪਣੀ ਮਾਤਾ ਨੂੰ ਮਿਲਣ ਦੇ ਨਾਂ ਦੇ ਉੱਤੇ ਉਹਨਾਂ ਦਾ ਹਾਲ ਚਾਲ ਜਾਣਨ ਦੇ ਹਵਾਲੇ ਨਾਲ ਪਰੋਲ ਮਿਲੀ। ਸੋ ਜਦੋਂ 21 ਦਿਨ ਦੀ ਪਰੋਲ ਪਾਸ ਹੋ ਗਈ 2020 ਔਰ 2021 ਚ, ਫਿਰ 2022 ਦੇ ਵਿੱਚ ਸਿੱਧੀ 3 ਵਾਰ ਪਰੋਲ ਦਿੱਤੀ
ਜੀ।
3 ਵਾਰ ਦੇ ਵਿੱਚੋਂ ਪਹਿਲੀ ਵਾਰ ਫਰਵਰੀ ਚ 21 ਦਿਨ, ਫਿਰ ਜੂਨ ਚ 30 ਦਿਨ, ਫਿਰ ਅਕਤੂਬਰ ਦੇ ਵਿੱਚ 40 ਦਿਨ। ਜਦੋਂ ਇਹ ਪੈਮਾਨਾ ਪਾਸ ਹੋ ਗਿਆ 21 ਦਿਨ, 30 ਦਿਨ, 40 ਦਿਨ ਤੇ 3 ਵਾਰ ਵਾਲਾ ਫਾਰਮੂਲਾ ਜਨਵਰੀ ਫਰਵਰੀ ਜੂਨ ਜਾਂ ਅਕਤੂਬਰ ਨਵੰਬਰ, ਫਿਰ ਇਹ ਫਾਰਮੂਲਾ ਲਾਗੂ ਹੋ ਗਿਆ ਜੀ 2022 ਤੋਂ। 2022 ਚ ਵੀ 3 ਵਾਰ, 2023 ਚ ਵੀ 3 ਵਾਰ, 2024 ਚ ਵੀ 3 ਵਾਰ ਤੇ 2025 ਚ 2 ਵਾਰ ਮਿਲ ਗਈ ਹੈ। ਅਜੇ ਮਹੀਨਾ ਚੌਥਾ ਚੱਲਦਾ
ਜੀ ਜੀ ਜੀ।
2023 ਦੇ ਵਿੱਚ ਫਿਰ ਮਿਲੀ ਜਨਾਬ ਨੂੰ ਜਨਵਰੀ 40 ਦਿਨਾਂ ਦੀ, ਫਿਰ ਜੁਲਾਈ ਦੇ ਵਿੱਚ 30 ਦਿਨਾਂ ਦੀ, ਫਿਰ ਨਵੰਬਰ ਚ ਫਿਰ 21 ਦਿਨਾਂ ਦੀ, ਤੇ ਫਿਰ ਜਨਵਰੀ ਚੜ ਗਿਆ 2024 ਵਾਲਾ, ਫਿਰ 50 ਦਿਨ ਦੀ ਮਿਲ ਗਈ। ਫਿਰ ਅਗਸਤ ਚੜ ਗਿਆ 2024 ਵਾਲਾ, 21 ਦਿਨਾਂ ਦੀ ਮਿਲ ਗਈ। ਫਿਰ ਅਕਤੂਬਰ ਚੜ ਗਿਆ 20 ਦਿਨਾਂ ਦੀ, ਤੇ ਜਾਨੂੰ ਫਿਰ 2025 ਵਾਲੀ ਜਨਵਰੀ ਆ ਗਈ। ਚਲੋ ਜੀ, ਜਨਵਰੀ ਦੇ ਵਿੱਚ ਫਿਰ 30 ਦਿਨਾਂ ਦੀ ਮਿਲ ਗਈ, ਤੇ ਹੁਣ ਅਪ੍ਰੈਲ ਦੇ ਵਿੱਚ ਫਿਰ 21 ਦਿਨਾਂ ਦੀ ਮਿਲ ਗਈ। ਸੋ 13 ਵਾਰ ਪੈਰੋਲ
ਜੀ,
ਇਹ ਆਪਣੇ ਆਪ 'ਚ ਸਪਸ਼ਟ ਹੈ ਕਿ ਭਾਈ ਉਹਦੇ 'ਤੇ ਸਰਕਾਰ ਕਿਹੋ ਜਿਹੀ ਮਿਹਰਬਾਨੀ ਹੈ, ਕਿਹੋ ਜਿਹਾ ਉਹਦੇ ਪ੍ਰਤੀ ਨਜ਼ਰੀਆ। ਖਾਸ ਕਰਕੇ ਮੈਂ ਕਈ ਵਾਰੀ ਗੱਲ ਸ਼ਾਇਦ ਕੀਤੀ ਹੋਏਗੀ ਕਿ ਜਿੱਥੇ ਭੀੜ ਹੁੰਦੀ ਆ ਨਾ, ਉਸ ਭੀੜ ਦੇ ਮਗਰ ਸਿਆਸਤਦਾਨ ਆਉਂਦੇ ਨੇ
ਜੀ।
ਸੋ ਡੇਰਿਆਂ ਵਾਲੇ ਉਸ ਭੀੜ ਦੇ ਪਿੱਛੇ ਖੜੇ ਸਿਆਸਤਦਾਨਾਂ ਦੇ ਰਾਹੀਂ ਆਪਣਾ ਪ੍ਰਚਾਰ ਕਰਦੇ ਨੇ ਕਿ ਆਹ ਦੇਖੋ ਜੀ, ਆਹ ਵੀ ਸਾਡੇ ਕੋਲ ਮੱਥਾ ਟੇਕਣ ਆਉਂਦਾ
ਜੀ,
ਆਹ ਵੀ ਸਾਡੇ ਕੋਲ ਨਾਮ ਦਾਮ ਲੈਣ ਆਉਂਦਾ, ਆਹ ਵੀ ਸਾਡੇ ਇੱਥੇ ਸੇਵਾ ਕਰਕੇ ਗਿਆ। ਉਹਦੇ ਨਾਲ ਵੀ ਲੋਕ, ਉਹ ਲੋਕਾਂ ਨੂੰ ਭਰਮਾਉਂਦੇ ਨੇ ਤੇ ਭਰਮਾਏ ਹੋਏ ਲੋਕਾਂ ਨੂੰ ਵੀ ਵੋਟ 'ਚ ਲੈਣ ਲਈ ਉਹਨਾਂ ਕੋਲ ਜਾਂਦੇ ਨੇ। ਸੋ ਇਸ ਲਈ ਪੂਰੀ ਗੋਲ ਚੱਕਰ ਚੇਨ ਹੈ
ਜੀ।
ਸੋ ਉਹ ਚੱਲ ਰਹੀ ਹੈ, ਉਹਦੇ ਵਿੱਚੋਂ ਡੇਰਾ ਸਿਰਸਾ ਮੁਖੀ ਦੇ ਉੱਤੇ ਸਰਕਾਰ ਮਿਹਰਬਾਨ ਹੈ, ਹਰਿਆਣੇ ਦੀ ਸਰਕਾਰ ਤੋਂ ਲੈ ਕੇ ਕੇਂਦਰ ਤੱਕ ਦੀ ਸਰਕਾਰ ਮਿਹਰਬਾਨ ਹੈ, ਤੇ ਅਦਾਲਤ ਦੀ ਪ੍ਰਕਿਰਿਆ ਪੁੱਛਦੀ ਹੋਣੀ ਕਦੇ। ਹਾਂਜੀ, ਕਹਿੰਦੇ ਨਿਯਮਾਂ, ਫਿਰ ਇਹ ਨਿਯਮ ਇਕੱਲਾ ਇੱਕ ਬੰਦੇ ਲਈ ਕਿਉਂ ਹੈ, ਬਾਕੀਆਂ ਲਈ ਇਹ ਨਿਯਮ ਕਿਉਂ ਨਹੀਂ ਗਾ
ਜੀ?
ਕਾਨੂੰਨ ਇਸੇ ਲਈ ਇੰਨਾ ਮਿਹਰਬਾਨ ਕਿਉਂ ਹੈ, ਬਾਕੀਆਂ ਲਈ ਕਿਉਂ ਨਹੀਂ ਗਾ? ਇਹ ਸਵਾਲ ਵੱਡਾ, ਪਰ ਨਾ ਸਰਕਾਰਾਂ ਪੁੱਛਣ, ਨਾ ਸਰਕਾਰਾਂ ਦੇ ਰੱਖੇ ਵਕੀਲ ਪੁੱਛਣ, ਨਾ ਅਦਾਲਤਾਂ ਨੂੰ, ਜਿਹੜਾ ਮਸਲਾ ਲੱਗਦਾ ਖੁਦ ਇਸ ਮਸਲੇ ਤੇ ਸਵੈ ਨੋਟਿਸ ਲੈ ਲਓ, ਜਿਹੜੇ ਤੇ ਨਹੀਂ ਲੈਣਾ ਤਾਂ ਚੱਲਣ ਦਿਓ। SGPC ਵੀ ਰੌਲਾ ਪਾਈ ਜਾਂਦੀ ਹੈ, ਚਿੱਠੀ ਪੱਤਰ ਲਿਖ ਲੈਂਦੇ ਨੇ, ਪਰ ਉਹ ਵੀ ਵਿਰੋਧ ਉਨਾ ਕੇ ਕਰਦੇ ਨੇ ਜਿੰਨਾ ਕੁ ਸਹਿ ਹੋ ਜਾਵੇ। ਪਤਾ ਨਹੀਂ ਉਹ ਵੀ ਹੁਣ ਧਰਾਤਲ ਤੇ ਉਤਰ ਕੇ ਜਿਹੜੀਆਂ ਤੇਰਾਂ ਲੜਾਈ ਲੜਦੀਆਂ ਸੀ ਉਹ ਵੀ ਭੁੱਲ ਗਈਆਂ, ਇਸ ਲਈ 70-20-100 ਹੈ ਜੀ, ਚੱਲੀ ਹੈ।
ਅੱਛਾ, ਇਹ ਦੱਸਿਓ ਜਿਹੜੀ ਜਥੇਦਾਰੀ ਹੈ ਜੀ, ਉਹ ਅਚਾਨਕ ਸੰਭਾਲੀ ਗਈ ਹੈ ਬਾਬਾ ਟੇਕ ਸਿੰਘ ਧਨੌਲਾ ਨੂੰ, ਇਹ ਕੀ ਵੇਰਵਾਰੀ ਕੀ ਹੋਇਆ ਅੱਜ?
ਬਿਲਕੁਲ ਜੀ, ਜਿਸ ਦਿਨ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਔਰ ਨਾਲ ਕਾਰਜਕਾਰੀ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬੁਲਾਇਆ ਸੀ, ਉਸੇ ਦਿਨੇ ਬਾਬਾ ਟੇਕ ਸਿੰਘ ਧਨੌਲਾ ਹੋਰਾਂ ਨੂੰ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਐਲਾਨਿਆ ਸੀ
ਜੀ।
ਪਰ ਆਪਾਂ ਹਰ ਰੋਜ਼ ਚਰਚਾ ਕਰਦੇ ਆ ਰਹੇ ਹਾਂ ਕਿ ਵੀ ਫਿਰ ਉਹਨਾਂ ਨੂੰ ਅਜੇ ਤੱਕ ਚਾਰਜ ਕਿਉਂ ਨਹੀਂ ਦਿੱਤਾ, ਕਿਉਂਕਿ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਲਗਭਗ ਇਹ ਤੈਅ ਕਰ ਗਈ ਸੀ, ਖਾਸ ਕਰ ਧਾਮੀ ਹੋਰਾਂ ਦੀ ਵਾਪਸੀ ਦੇ ਵਿੱਚ ਏਜੰਡਾ ਸੀ ਕਿ ਵੀ ਮੈਂ ਅਕਾਲ ਤਖ਼ਤ ਸਾਹਿਬ ਦੇ ਲਈ ਕੋਈ ਸਾਰਿਆਂ ਦਾ ਸਰਵ ਪ੍ਰਮਾਣਿਤ ਜਥੇਦਾਰ ਲੱਭਾਂਗਾ
ਜੀ,
ਤੇ ਦਮਦਮਾ ਸਾਹਿਬ ਲਈ ਵੀ ਕੋਈ ਹੋਰ ਜਥੇਦਾਰ ਲੱਭਿਆ ਜਾਏਗਾ ਕਿ ਇਹ ਵਿਵਾਦਤ ਹੈ। ਤੇ ਕਹਿੰਦੇ ਸੁਖਬੀਰ ਬਾਦਲ ਜੀ ਹਮ ਹੀ ਭਰ ਕੇ ਆਏ ਸੀ, ਤੇ ਹੁਣ ਧਾਮੀ ਸਾਹਿਬ ਵੀ ਵਾਪਸ ਆ ਗਏ, ਤੇ ਜੀ ਉਹ ਸਰਵ ਪ੍ਰਮਾਣਿਤ ਜਥੇਦਾਰ ਲੱਭਣ ਲਈ ਬਣਾਉਣ ਵਾਲੀ ਕਮੇਟੀ ਹੁਣ ਸਲਾਹਾਂ 'ਚ ਬਦਲ ਗਈ ਕਿ ਸਲਾਹ ਭੇਜੋ ਜੀ, ਤੁਹਾਡੀ ਇੰਨੀ ਤਰੀਕ ਤੱਕ ਸਲਾਹ ਆ ਜਾਣੀ ਚਾਹੀਦੀ ਹੈ ਸਾਰੀ ਸਿੱਖ ਸੰਗਤਾਂ ਦੀ, ਹੈ ਨਾ। ਤੇ ਜੀ ਉਹ ਫੈਸਲਾ ਵੀ ਇਕੱਲੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੱਕ ਸੀਮਤ ਹੋ ਗਿਆ, ਤੇ ਉਹਦੇ ਲਈ ਧਾਮੀ ਸਾਹਿਬ ਨੇ ਕੋਸ਼ਿਸ਼ ਜੀ ਵੀ ਕਰਕੇ ਦੇਖ ਲਈ, ਗੱਲ ਨਹੀਂ ਬਣੀ। ਪਰ ਇਹ ਸਭ ਦੇ ਵਿੱਚ ਬਾਬਾ ਟੇਕ ਸਿੰਘ ਧਨੌਲਾ ਹੋਰ ਹੀ ਟੇਕ ਓਵਰ ਜ਼ਰੂਰ ਕਰਕੇ ਕਿਹਾ ਲਓ ਜੀ ਆਪਾਂ ਜਥੇਦਾਰੀ ਸਾਂਭੀ। ਜਿਸ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਚਨਚੇਤ ਸਵੇਰੇ ਤੜਕਸਾਰ ਤੈਅ ਸਮੇਂ ਤੋਂ ਤੈਅ, ਉਹਨਾਂ ਦਾ ਬੋਰਡ ਵੀ ਲੱਗਿਆ ਸੀ, ਇਸ਼ਤਿਹਾਰ ਵੀ ਸੀ, ਪ੍ਰਚਾਰ ਵੀ ਸੀ, ਸਮਾਂ ਸੀ ਵੀ, ਉਹਦੇ ਬਾਵਜੂਦ ਵੀ 2:30 ਵਜੇ ਦੇ ਗੇੜ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੁੰਦਾ ਤਖ਼ਤ ਸਾਹਿਬ ਤੇ, ਉਹ ਤੋਂ ਪਹਿਲਾਂ ਹੀ ਜਾ ਕੇ ਦਸਤਾਰਬੰਦੀ ਕਰਕੇ ਜੀ ਇੱਕ ਚੱਲ ਰਹੇ ਅਖੰਡ ਪਾਠ ਸਾਹਿਬ 'ਚ ਮੱਥਾ ਟਿਕਾ ਕੇ ਜੀ ਸੰਭਾਲਤੀ ਜਥੇਦਾਰੀ। ਉਸ ਸਮੇਂ ਖੂਬ ਹੋ ਹੱਲਾ ਮਚਿਆ ਤੇ ਕੱਲ ਦੇਰ ਰਾਤ ਤੱਕ ਕਿਤੇ ਜ਼ਿਕਰ ਨਹੀਂ ਸੀ ਕਿ ਸਵੇਰ ਨੂੰ ਬਾਬਾ ਟੇਕ ਸਿੰਘ ਧਨੌਲਾ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਸੰਭਾਲਣਗੇ। ਠੀਕ ਹੈ, ਨਾਮ ਐਲਾਨਿਆ ਹੋਇਆ ਸੀ, ਪਰ ਇੱਥੇ ਵੀ ਨਾ ਸੰਪਰਦਾਵਾਂ ਆਈਆਂ, ਨਾ ਨਿਹੰਗ ਜਥੇਬੰਦੀਆਂ ਆਈਆਂ, ਨਾ ਸਿੱਖ ਬੁੱਧੀਜੀਵੀ ਵਰਗ ਆਏ, ਨਾ ਹੋਰ ਸੰਗਤ ਆਈ ਵੱਡੀ ਗਿਣਤੀ 'ਚ। SGPC ਦੇ ਨੁਮਾਇੰਦੇ ਆਏ, ਬਾਦਲਾਂ ਵੱਲੋਂ ਆਏ, ਪਾਰਟੀ ਆਪਣਾ SGPC ਦੀ ਕਮੇਟੀ ਵੱਲੋਂ ਆਏ, ਲਓ ਜੀ ਦਸਤਾਰ ਭੇਂਟ ਤੇ ਸੰਭਾਲ ਲਈ ਜੀ ਜਥੇਦਾਰੀ। ਤੇ ਪਰ ਸਵਾਲ ਤਾਂ ਇਹ ਹੈ ਕਿ ਜਿਹੜੇ ਮਸਲੇ ਦੇ ਆਧਾਰ ਤੇ ਪਹਿਲੇ ਜਥੇਦਾਰ ਜਿਹੜੇ ਦਮਦਮਾ ਸਾਹਿਬ ਦੇ ਸੀਗੇ ਉਹ ਤੋਰੇ ਸੀ, ਕਿ ਜੀ ਆਹ ਮਸਲਾ ਜੀ ਪੁਰਾਣਾ ਪਰਿਵਾਰ ਦਾ ਜੀ, ਆਹ ਇੱਕ ਬੰਦੇ ਦੀ ਸ਼ਿਕਾਇਤ ਆ ਗਈ ਜੀ, ਉਹਨਾਂ 'ਤੇ ਆਹ ਦੋਸ਼ ਲੱਗਦੇ ਨੇ, ਜਦੋਂ ਕਿ ਉਹ ਬੱਚੀ ਦਾ ਵਿਆਹ ਹੋਇਆ, ਤੁਸੀਂ ਉਸ ਘਰ ਤੱਕ ਬਰਬਾਦ ਕਰਨ ਦੀਆਂ ਕੁਝ ਜਿਹੀਆਂ ਚਾਲਾਂ ਕਰ ਰਹੇ ਹੋ, ਅਤੇ ਤੁਹਾਡੇ ਕੋਲੋਂ ਰਿਕਾਰਡ ਜਦੋਂ ਜਥੇਦਾਰੀ ਤੌਰ 'ਤੇ ਲਿਆਂਦਾ ਸੀ ਉਹਨਾਂ ਨੂੰ ਉਸ ਸਮੇਂ ਵੀ ਸੀ, ਜਦੋਂ ਹੈੱਡ ਗ੍ਰੰਥੀ ਵਜੋਂ ਲਿਆਂਦਾ ਸੀ ਉਸ ਵਜੋਂ ਉਸ ਸਮੇਂ ਵੀ ਸੀ, ਪਰ ਉਸ ਸਮੇਂ ਤੁਸੀਂ ਕਿਹਾ ਨਹੀਂ ਜੀ ਸਾਰਾ ਕੁਝ ਠੀਕ ਹੈ, ਇਹ ਨਿਬੜਿਆ ਹੋਇਆ, ਕੋਈ ਮਸਲਾ ਨਹੀਂ, ਅਤੇ ਬਾਅਦ 'ਚੋਂ ਤੁਸੀਂ ਉਹਨੂੰ ਕੱਢ ਲਿਆ, ਅਤੇ ਪਰ ਇਹੋ ਜਿਹੇ ਕਿੰਨੇ ਹੀ ਮਸਲੇ ਤਾਂ ਬਾਬਾ ਟੇਕ ਸਿੰਘ ਧਨੌਲਾ ਦੀ ਫਾਈਲ 'ਚ ਲੱਗੇ ਹੋਏ ਨੇ, ਸਿਹਤ ਤੁਸੀਂ ਵਾਕਫ ਹੋ, ਇਸੇ ਲਈ ਤੁਸੀਂ ਉਹਨਾਂ ਨੂੰ ਚਾਹੁੰਦੇ ਨਹੀਂ ਸੀ ਜਥੇਦਾਰੀ ਸੌਂਪਣਾ, ਇਸੇ ਲਈ ਧਾਮੀ ਸਾਹਿਬ ਇਸ ਗੱਲ 'ਤੇ ਅੜ ਰਹੇ ਸੀ। ਹੁਣ ਇਹਦਾ ਮਤਲਬ ਫਾਈਲ ਸਾਂਭ ਕੇ ਰੱਖ ਲਈ ਕਿ ਜੇ ਸਾਡੀ ਟਾਸਕ 'ਤੇ ਕੰਮ ਨਹੀਂ ਕਰਨਗੇ ਜਥੇਦਾਰ ਸਾਹਿਬ, ਹੈਂ ਸਾਡੇ ਜਿਹੜੇ ਕੰਮ ਲਈ ਲਿਆਉਂਦੇ ਨੇ, ਜੇ ਉਹ ਕੰਮ ਨਹੀਂ ਹੋਣਗੇ ਫਿਰ ਅਸੀਂ ਆਹ ਫਾਈਲ ਖੋਲਾਂਗੇ। ਕੀ ਇਹ ਆ
ਜੀ
ਕਿ ਕੱਲ੍ਹ ਪੰਜ ਸਿੰਘ ਸਭਾ ਦੀ ਬੈਠਕ ਦੇ ਵਿੱਚ ਜਿਸ ਤਰ੍ਹਾਂ ਕੋਈ ਹੰਗਾਮਾ ਨਹੀਂ ਹੋਇਆ, ਜਿਹਦਾ ਡਰ ਸੀ ਬਾਦਲ ਧਿਰ ਨੂੰ ਕਿ ਲਓ ਜੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਚ ਸਾਹਿਬ ਪਾਸ ਹੋ ਗਏ ਪੰਜ ਸਿੰਘ ਸਭਾ ਦੀ ਬੈਠਕ ਕਰਕੇ, ਇਸ ਲਈ ਲਓ ਜੀ ਆਹ ਜਦੋਂ ਪਾਸ ਨੇ ਤਾਂ ਫਿਰ ਅਗਲੇ ਨੂੰ ਲਿਆਓ, ਜੇ ਰੌਲਾ ਪੈਣਾ ਹੋਗਾ 2 ਦਿਨ ਉੱਧਰ ਪੈਲੂਗਾ, ਜਾਂ ਨੂੰ ਆਪਾਂ ਸੁਖਬੀਰ ਬਾਦਲ ਜੀ ਨੂੰ ਪ੍ਰਧਾਨ ਬਣਾ ਕੇ ਲਾਂਭੇ ਹੋ ਜਾਣਗੇ। ਸੋ ਕੀ ਇਸ ਲਈ ਹੈ? ਪਰ ਅਫਸੋਸ ਜਦੋਂ ਕੌਮ ਨੂੰ ਮਿਲ ਰਹੇ ਜਥੇਦਾਰਾਂ 'ਤੇ ਵੀ ਕੌਮ ਸਹਿਮਤ ਨਾ ਹੋਵੇ
ਜੀ,
ਕੌਮ ਸਿਰ ਚੁੱਕ ਕੇ ਇੱਕ ਸੁਰਚ ਜੈਕਾਰੇ ਨਾਲ ਆਵੇ ਕਿ ਹਾਂ ਸਾਨੂੰ ਸਾਡੇ ਆਗੂ ਮਿਲੇ ਨੇ ਕੌਮ ਦੇ, ਤਾਂ ਇਹਦਾ ਮਤਲਬ ਤੁਸੀਂ ਆਪਣੇ ਮਸਲੇ ਹੱਲ ਕਰਾਉਣ ਲਈ ਜਥੇਦਾਰੀਆਂ ਨੂੰ ਲਾ ਰਹੇ ਹੋ, ਅਤੇ ਇਹਦੇ ਉੱਤੇ ਸੰਗਤ ਦੀ ਸੰਤੁਸ਼ਟੀ। ਸੋ ਗੁਰੂ ਸਾਹਿਬ ਸੰਗਤ 'ਚੋਂ ਹੀ ਆਪਣਾ ਰੂਪ ਦੇਖਦੇ ਸੀ, ਸੋ ਇਸ ਲਈ ਇਹ ਮਸਲੇ ਵੱਡੇ ਬਣ ਸਕਦੇ ਨੇ ਅਕਾਲੀ ਦਲ ਲਈ। ਬੇਸ਼ੱਕ ਉਹ ਥੱਲੇ ਹੁਣ ਇਕੱਠ ਕਰਨ ਦੇ ਵਿੱਚ ਮਜ਼ਬੂਤ ਹੋ ਜਾਵੇ, ਵੋਟ ਬੈਂਕ ਦੇ ਵਿੱਚ ਬਰਾਬਰ ਮੁਕਾਬਲੇ 'ਚ ਧਿਰ 'ਚ ਆ ਜਾਵੇ ਕਿਸੇ 'ਚ, ਪਰ ਅੱਜ 5 ਮੈਂਬਰੀ ਕਮੇਟੀ ਦਾ ਵੱਡਾ ਇਕੱਠ ਸੀ, ਅੱਜ ਫਿਰ ਉਹਨਾਂ ਨੂੰ ਵੱਡਾ ਹੁੰਗਾਰਾ ਮਿਲਿਆ। ਸੋ ਇਸ ਲਈ ਪੈਰਲ ਉਹ ਵੀ ਤੁਰਿਆ, ਉਹਦਾ ਚੁਣੌਤੀਆਂ ਮੁੱਕੀਆਂ ਨਹੀਂ ਆ, ਨਾ ਕੌਮ ਮੂਹਰੇ, ਨਾ ਬਾਦਲ ਦਲ ਮੂਹਰੇ, ਨਾ 5 ਮੈਂਬਰੀ ਕਮੇਟੀ ਮੂਹਰੇ, ਅਤੇ ਪੰਜਾਬ ਮੂਹਰੇ ਤਾਂ ਹੈ ਚੁਣੌਤੀਆਂ ਜਨਾਬ
ਜੀ। ਦੀਪਕ ਜੀ, ਲੁਧਿਆਣੇ ਵਾਲੀ ਜ਼ਿਮਨੀ ਚੋਣ ਦੇ ਹਵਾਲੇ ਤੋਂ ਕੀ ਅਪਡੇਟ ਹੈ ਜੀ?
ਹਾਂ ਬਿਲਕੁਲ ਜੀ, ਲੁਧਿਆਣੇ ਦੇ ਵਿੱਚ ਵੈਸੇ ਤਾਂ ਡਾਕਟਰ ਗੁਰਪ੍ਰੀਤ ਹੋਰਾਂ ਨੇ ਮੋਰਚਾ ਅਜੇ ਸਾਂਭਿਆ ਹੋਇਆ, ਉਹ ਉੱਧਰ ਚੋਣ ਪ੍ਰਚਾਰ 'ਤੇ ਲੱਗੇ ਨੇ, ਅਤੇ ਪਰ ਇਹ ਸਭ ਦੇ ਦਰਮਿਆਨ ਅਪਡੇਟ ਇਹ ਹੈ ਕਿ ਇਸ ਵਾਰ ਉਹਨੂੰ ਬੀਜੇਪੀ ਬਹੁਤ ਸੀਰੀਅਸ ਲੈ ਰਹੀ ਹੈ। ਵੈਸੇ ਤਾਂ ਆਮ ਆਦਮੀ ਪਾਰਟੀ ਇਹ ਮੰਨ ਕੇ ਚੱਲ ਰਹੀ ਹੈ ਕਿ ਸੀਟ ਅਸੀਂ ਕੱਢੇ ਲੈਣੀ ਹੈ, ਜਿਸ ਤਰ੍ਹਾਂ ਕੇਜਰੀਵਾਲ ਜੀ ਲਗਾਤਾਰ ਉੱਥੇ 4 ਦਿਨ ਲਾ ਗਏ, ਉਦੋਂ ਮਨੀਸ਼ ਸੋਦੀਆ ਲਗਾਤਾਰ ਉਹਦੇ 'ਤੇ ਫੋਕਸ ਕਰ ਰਹੇ ਨੇ, ਇਹਨਾਂ ਦੇ ਸਾਰੇ ਵਿੰਗ ਉੱਥੇ ਲਾ ਦਿੱਤੇ ਗਏ ਨੇ, ਤੇ ਜਿੱਦਾਂ ਹੀ ਚੋਣ ਦਾ ਐਲਾਨ ਹੋਊਗਾ ਸਾਰੀ ਸਰਕਾਰ ਨੇ ਉੱਥੇ ਜਾ ਕੇ ਬਹਿ ਜਾਣਾ ਹੈ। ਸੋ ਇਸ ਲਈ ਅੱਜ ਦੀ ਤਰੀਕ ਦੇ ਵਿੱਚ ਹਰ ਪਹਿਲੂ ਵੀ ਅਮਰਿੰਦਰ ਕਾਲੀਆ ਦੇ ਘਰੇ ਜਿਹੜਾ ਗ੍ਰਨੇਡ ਅਟੈਕ ਹੋਇਆ, ਉਹ ਤੋਂ ਬਾਅਦ ਜਿਹੋ ਜਿਹੀ ਬਿਆਨਬਾਜ਼ੀ ਆ, ਉਹ ਬਿਆਨਬਾਜ਼ੀ ਵੀ ਐਂ ਆ ਕਿ ਜਿਵੇਂ ਅਮਰਿੰਦਰ ਕਾਲੀਆ ਦੇ ਘਰੋਂ ਹੀ ਲੁਧਿਆਣਾ ਸੀਟ ਕੱਢ ਲੈਣੀ ਹੈ ਇਹਨਾਂ ਨੇ। ਸੋ ਇਸ ਤਰ੍ਹਾਂ ਦਾ ਵੀ ਮਾਹੌਲ ਸਿਰਜਿਆ ਜਾ ਰਿਹਾ, ਇਹ ਸਾਰੀਆਂ ਪ੍ਰਕਿਰਿਆਵਾਂ ਦੇ ਦਰਮਿਆਨ ਹੈ ਨਾ। ਸਵਾਲ ਸਭ ਤੋਂ ਵੱਡਾ ਇਹ ਹੈ ਵਿਜੇ ਜੀ ਕਿ ਅਜੇ ਤਰੀਕ ਦਾ ਐਲਾਨ ਨਹੀਂ ਹੋਇਆ, ਮਾਹੌਲ ਇਸ ਤਰ੍ਹਾਂ ਪਖਾ ਲਿਆ ਗਿਆ ਕਿ ਸਾਰੀ ਕਾਰਵਾਈ ਲਗਾਤਾਰ ਚੱਲ ਰਹੀ ਆ। ਇਹਦੇ ਵਿੱਚੋਂ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਪੰਜਾਬ ਹੁਣ ਲੁਧਿਆਣਾ ਹੀ ਹੋ ਗਿਆ
ਜੀ?
ਕੀ ਲੁਧਿਆਣੇ ਰਾਹੀਂ ਸਾਰਾ ਕੁਛ ਹੋਏਗਾ? ਕਾਂਗਰਸ ਨੂੰ ਲੱਗਦਾ ਕਿ ਅਸੀਂ ਸੀਟ ਕੱਢ ਲੈਣੀ ਆ, ਪਹਿਲਾਂ ਇੱਥੋਂ ਕਿਸੇ ਸਮੇਂ ਭਾਰਤ ਭੂਸ਼ਣ ਆਜੂ ਦਾ ਦਬਦਬਾ ਰਿਹਾ, ਪਿਛਲੀ ਵਾਰ ਬਹੁਤ ਥੋੜੀ ਜੀ 6500 ਜਾਂ 7500 ਵੋਟ ਦੇ ਫਰਕ ਨਾਲ ਹਾਰੇ ਸੀ, ਆਮ ਆਦਮੀ ਪਾਰਟੀ ਕਹਿੰਦੀ ਅਸੀਂ ਸਰਕਾਰੀ ਧਿਰਾਂ, ਪਰ ਇੱਥੋਂ ਬੀਜੇਪੀ ਦੇਖਦੀ ਹੈ ਕਿ ਸਾਡੇ ਲਈ ਸਹਾਈ ਹੋਏਗਾ ਜੇ ਅਸੀਂ ਇਹ ਸੀਟ ਜਿੱਤ ਲਈਏ, ਤੇ ਰਵਨੀਤ ਬਿੱਟੂ ਦੇਖਦਾ ਕਿ ਮੇਰੇ ਲਈ ਸਹਾਈ ਹੋਏਗਾ ਜੇ ਇੱਥੋਂ ਬੀਜੇਪੀ ਜਿੱਤ ਜਾਵੇ। ਇਸ ਨੁਕਤੇ ਤੋਂ ਸਮਝਣ ਦੀ ਲੋੜ ਹੈ ਕਿ ਜਦੋਂ ਲੋਕ ਸਭਾ ਚੋਣ ਹੋਈ ਤਦ ਇੱਥੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤੇ
ਜੀ
ਇਸ ਲੋਕ ਸਭਾ ਹਲਕੇ ਚੋਂ, ਪਰ ਜਿਹੜੀ ਸੀਟ ਤੇ ਜਿਮਨੀ ਚੋਣ ਆਉਣੀ ਹੈ ਇਸ ਵਿਧਾਨ ਸਭਾ ਹਲਕੇ ਚ ਰਵਨੀਤ ਬਿੱਟੂ ਲੀਡ ਲੈ ਗਏ ਸੀ। ਸੋ ਇਸ ਲਈ ਬੀਜੇਪੀ ਚਾਹੇਗੀ ਕਿ ਰਵਨੀਤ ਬਿੱਟੂ ਸਾਨੂੰ ਉਹ ਲੀਡ ਬਰਕਰਾਰ ਰੱਖ ਕੇ ਦੇਵੇ
ਜੀ,
ਰਵਨੀਤ ਬਿੱਟੂ ਸਾਨੂੰ ਸੀਟ ਕਢਾ ਕੇ ਦੇਵੇ, ਜੇ ਉਹੀ ਉਨੀਆਂ ਹੀ ਵੋਟਾਂ ਪੈ ਜਾਂਦੀਆਂ ਨੇ ਤੇ ਰਵਨੀਤ ਬਿੱਟੂ ਵਾਲੀ ਲੀਡੋ ਬਰਕਰ ਰਹਿੰਦੀ ਤਾਂ ਬੀਜੇਪੀ ਸੀਟ ਕੱਢਦੀ ਹੈ
ਜੀ,
ਤੇ ਜੇ ਬੀਜੇਪੀ ਸੀਟ ਕੱਢਦੀ ਆ ਤਾਂ ਬੀਜੇਪੀ 227 ਦੇ ਵਿੱਚ ਡੰਕਾ ਵਜਾਉਣ ਲਈ ਤਿਆਰ ਹੋ ਜੂਗੀ ਕਿ ਲਓ ਜੀ ਪੰਜਾਬ 'ਚ ਮਾਹੌਲ ਸਾਡੇ ਲਈ ਬਣ ਗਿਆ, ਸ਼ਹਿਰੀ ਮਾਹੌਲ ਸਾਡੇ ਲਈ ਬਣ ਗਿਆ, ਜਾਂ ਅਸੀਂ ਜਿਹੜੀ ਪੋਲਰਾਈਜੇਸ਼ਨ ਦੀ ਖੇਡ ਖੇਡ ਰਹੇ ਹਾਂ ਉਹ ਖੇਡਣ 'ਚ ਕਾਮਯਾਬ ਹੋ ਗਏ। ਸੋ ਇਸ ਲਈ ਉਹਦੇ ਕੋਲ ਤਾਂ ਰਾਤਲ ਤੇ ਵਿਚਰਨ ਲਈ ਇੱਕ ਬੇਸ ਬਣਾਉਣ ਦੀ ਤਿਆਰੀ 'ਚ ਹੈ, ਪਰ ਬੀਜੇਪੀ ਨਾਲੋਂ ਵੀ ਜਿਵੇਂ ਕੇਜਰੀਵਾਲ ਹੋ ਰਹੀ ਸੰਜੀਵ ਅਰੋੜੇ ਨਾਲੋਂ ਵੀ ਜ਼ਿਆਦਾ ਕਾਲੇ ਆ ਨਾ ਕਿ ਮੈਂ ਰਾਜ ਸਭਾ ਜਾਣਾ ਇਸ ਲਈ ਛੇਤੀ ਚੋਣ ਹੋਵੇ, ਉਸੇ ਤਰ੍ਹਾਂ ਬੀਜੇਪੀ ਨਾਲੋਂ ਚੋਣ ਜਿੱਤਣ ਨਾਲੋਂ ਵੱਧ ਕਾਲੇ ਰਵਨੀਤ ਬਿੱਟੂ ਨੇ, ਕਿਉਂਕਿ ਰਵਨੀਤ ਬਿੱਟੂ ਨੂੰ ਇਹ ਦਿਖਦਾ ਕਿ ਜੇ ਗੱਲ ਬਣ ਗਈ ਲੈਵਾਂ 227 ਕਿਤੇ ਮੁੱਖ ਮੰਤਰੀ ਨਾ ਬਣ ਜਾਵਾਂ, ਫਿਰ ਉਹ ਮੁੱਖ ਮੰਤਰੀ ਦਾ ਚਿਹਰਾ ਬਣ ਲਈ, ਕਿਉਂਕਿ ਮੁੱਖ ਮੰਤਰੀ ਵਾਲਾ ਸਵਾਦ ਕਾਂਗਰਸੀਆਂ ਨੂੰ ਬਹੁਤ ਹੈ ਤੇ ਉੱਥੇ ਸਾਰੇ ਮੁੱਖ ਮੰਤਰੀ ਦੇ ਚਿਹਰੇ ਨੇ ਕਾਂਗਰਸੀਆਂ 'ਚ, ਤੇ ਰਵਨੀਤ ਬਿੱਟੂ ਵੀ ਆਇਆ ਉਹਨਾਂ ਦੇ ਘਰੋਂ ਹੀ ਆ ਤੇ ਪੈਸੇ ਵੀ ਉਹ ਮੁੱਖ ਮੰਤਰੀ ਦੇ ਘਰੋਂ ਆਇਆ। ਸੋ ਇਸ ਲਈ ਉਹਦੇ ਵਿੱਚ ਜ਼ਿਆਦਾ ਕਾਹਲ ਹੈ। ਸੋ ਇਸ ਲਈ ਉਹ ਬੀਜੇਪੀ ਨਾਲੋਂ ਵੀ ਵੱਧ ਛੇਤੀ ਚਾਹੁੰਦਾ ਕਿ ਕਿਸੇ ਤਰ੍ਹਾਂ ਜਿਮਨੀ ਚੋਣ ਹੋਵੇ ਤੇ ਮੈਂ ਆਪਣੀ ਪੁਰਾਣੀ ਮਤਲਬ ਸੀਟ ਬਰਕਰਾਰ ਰਖਾ ਦਵਾਂ, ਆਪਣੀ ਲੋਕ ਸਭਾ ਵਾਲੀ ਵੋਟਾਂ ਦੀ ਗਿਣਤੀ ਵਾਲੀ ਉਮੀਦਵਾਰ ਜਿਹੜਾ ਮਰਜ਼ੀ ਹੋਵੇ, ਤਾਂ ਕਿ ਮੈਂ 227 'ਚ ਬੀਜੇਪੀ 'ਚ ਪੰਜਾਬ ਦੇ ਅੰਦਰ ਮੁੱਖ ਮੰਤਰੀ ਦਾ ਚਿਹਰਾ ਬਣ ਸਕਾਂ। ਚਲੋ ਜੇ 27 ਦੂਰ ਹੈ, ਪਹਿਲਾਂ ਜਿਮਨੀ ਚੋਣ ਦੇਖਦੇ ਹਾਂ, ਬਿਨਾਂ ਤਰੀਕ ਤੋਂ ਹੀ ਜਿਵੇਂ ਬਿਨਾਂ ਲਾੜੇ ਤੋਂ ਬਰਾਤ, ਉਵੇਂ ਬਿਨਾਂ ਤਰੀਕ ਤੋਂ ਹੀ ਚੋਣ ਪ੍ਰਚਾਰ।
ਦੀਪਕ ਜੀ, ਅੱਛਾ ਇਹ ਦੱਸੋ ਗਰਮੀ ਬੜੀ ਹੋਈ ਪੰਜਾਬ 'ਚ, ਮੌਸਮ ਕਿਵੇਂ ਆ ਜੀ?
41 ਡਿਗਰੀ ਤੋਂ ਉੱਪਰ ਤਾਪਮਾਨ ਚੱਲ ਰਿਹਾ ਜੀ।
ਉਹ ਬੱਲੇ,
ਅਤੇ ਇਸ ਅਚਾਨਕ ਵਧੀ ਗਰਮੀ ਦੇ ਕਾਰਨ ਜਿੱਥੇ ਕਿਸਾਨ ਫਿਕਰਮੰਦ ਹੈ ਕਿ ਕਿਤੇ ਇਹਦਾ ਅਸਰ ਇੱਕਦਮ ਹੁਣ ਵਾਢੀ ਦੇ ਦਿਨਾਂ 'ਚ ਝਾੜ 'ਤੇ ਨਾ ਪਵੇ, ਪਰ ਉਹਦੇ ਨਾਲੋਂ ਵੱਡੀ ਫਿਕਰਮੰਦੀ ਇਹ ਹੈ ਕਿ ਅੱਜ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਔਰ ਗੜੇਮਾਰੀ ਹੋ ਗਈ ਹੈ, ਅਤੇ ਉਹ ਫਿਕਰ ਪੰਜਾਬ 'ਚ ਵੀ ਆਉਂਦੇ 2 ਦਿਨਾਂ ਦੇ ਲਈ ਪ੍ਰਗਟਾਇਆ ਜਾ ਰਿਹਾ ਕਿ ਐਨ ਪੀਕ 'ਤੇ ਆ ਹੁਣ ਕੰਮ। 10 ਦਿਨ ਜੇ ਹੋਰ ਚੰਗੇ ਲੰਘ ਜਾਣ ਤਾਂ ਕਿਸਾਨ ਦੀ ਫਸਲ ਸੰਭਾਲੀ ਜਾ ਸਕਦੀ ਹੈ, ਘੱਟੋ ਘੱਟ 10 ਤੋਂ 15 ਦਿਨ ਹੋਰ। ਪਰ ਜਿਹੋ ਜਿਹਾ ਹਰਿਆਣਾ 'ਚ ਕੁਝ ਥਾਵਾਂ ਦੇ ਉੱਤੇ ਅੱਜ ਗੜੇਮਾਰੀ ਔਰ ਮੀਂਹ ਨੇ ਫਿਕਰ ਵਧਾਇਆ, ਉਸ ਤਰ੍ਹਾਂ ਇੱਥੇ ਵੀ ਆ। ਸੋ 41.9 ਡਿਗਰੀ, 42 ਡਿਗਰੀ ਹਰਿਆਣੇ 'ਚ ਵੀ ਔਰ ਪੰਜਾਬ 'ਚ ਵੀ ਕਈ ਥਾਵਾਂ 'ਤੇ ਜਾ ਰਿਹਾ, ਉਹ ਤਾਪਮਾਨ 37 ਤੋਂ ਉੱਪਰ ਚੱਲ ਰਿਹਾ, ਬਹੁਤ ਫਿਕਰਮੰਦੀ ਵਾਲਾ ਜੀ। ਗਰਮੀ ਅਚਾਨਕ ਵਧੀ ਔਰ ਅਪ੍ਰੈਲ ਮਹੀਨੇ ਦੇ ਅਸੀਂ ਅਜੇ ਪਹਿਲੇ ਦੂਜੇ ਹਫ਼ਤੇ 'ਚ ਗੱਲ ਕਰ ਰਹੇ ਹਾਂ।
ਅਸੀਂ ਪਿਛਲੇ ਦਿਨ ਗੱਲ ਕਰ ਹੀ ਰਹੇ ਸੀ, ਕੋਈ ਰਿਪੋਰਟ ਸੀਗੀ ਕਿ ਗਰਮੀ ਐਤਕੀ ਇੱਕਦਮ ਤੇਜ਼ੀ ਨਾਲ ਵਧਣ ਦੇ ਆਸਾਰ ਹੈਗੇ ਨੇ, ਸੋ ਰਿਪੋਰਟ ਸਹੀ ਨਿਕਲੀ ਜੀ ਉਹ। ਚਲੋ ਹੋਪਫੁਲੀ ਆ ਗੜੇਮਾਰੀ ਤੋਂ ਬਚਾ ਰਹੇ, ਬਿਲਕੁਲ ਤੁਹਾਡੀ ਸਹੀ ਗੱਲ ਹੈ ਵੀ ਹੁਣ ਬਿਲਕੁਲ ਪੀਕ 'ਤੇ ਹੈਗਾ ਕੰਮ, ਅਤੇ ਫਸਲਾਂ ਦਾ ਜਿਹੜਾ ਨੁਕਸਾਨ ਹੋਣ ਤੋਂ ਬਚਾ ਰਹੇ।
ਮੰਡੀ ਚੱਲ ਰਹੀ ਹੈ ਜੀ, ਮੰਡੀ ਮੰਡੀ 'ਚ ਜਿਹੜੀ ਫਸਲ ਆ ਜਾਂਦੀ ਹੈ ਉਹ ਵੀ ਫਿਕਰਮੰਦੀ ਹੈ, ਚਾਹੇ ਕਿਸਾਨ ਦੀ ਵਿਖ ਕੇ ਉਹਨੂੰ ਅਦਾਇਗੀ ਵੀ ਹੋ ਜਾਵੇ, ਉਹ ਤੋਂ ਬਾਅਦ ਵੀ ਜੇ ਸਹੀ ਨਹੀਂ ਸੰਭਾਲ ਹੁੰਦੀ ਫਿਰ ਆਪਾਂ ਅਨਾਜ ਬਰਬਾਦੀ ਵਾਲਾ ਵੀ ਆਪਾਂ ਜ਼ਿਕਰ ਕਰਕੇ ਹਟੇ ਹਾਂ, ਸੋ ਉਹ ਵੀ ਪਹਿਲੂ ਹੈ
ਜੀ। ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਫਿਰ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ,
ਬਹੁਤ ਸ਼ੁਕਰੀਆ,
ਥੈਂਕ ਯੂ ਜੀ।